ਕਰਨੀ ਕਿਵੇਂ ਆ? ਤੇਜ ਪ੍ਰਕਟ ਖਣਾ ਅਕਲ ਦੇ ਰਹੀ ਆ ਸਾਰਿਆਂ ਨੂੰ ਗਿਆਨ, ਵੀ ਬਚੋ ਜੇ ਬਚ ਹੁੰਦਾ।
ਤੇਜ
ਨਿਵਾਰੇ ਜਾਓਗੇ, ਤੇਜ ਅਕਲ ਹੁੰਦੀ ਹੈ, ਅਕਲ ਪ੍ਰਚੰਡ ਗਿਆਨ ਦੇ ਨਾ। ਇਹ ਪ੍ਰਕਟ ਖਣਾ ਚ ਮੈਂ ਸੂਰਜ ਤੇਜ ਦੇ ਰਿਹਾ ਸਾਨੂੰ ਤਾਂ ਦਿਨ ਚੜਦਾ, ਸੂਰਜ ਦੇ ਰਿਹਾ ਤੇਜ ਦੇ ਰਿਹਾ ਸਾਨੂੰ, ਲਾਈਟ ਦੇ ਰਿਹਾ। ਪ੍ਰਕਟ ਖਣ ਹੁੰਦਾ ਆਪ ਤੋਂ ਦੂਰ ਨੂੰ ਸੱਟਣਾ, ਕਿਸੇ ਚੀਜ਼ ਨੂੰ ਫੈਂਕਣਾ। ਪ੍ਰਕਟ ਖਣ ਪ੍ਰਹਾਰ ਕਰਨਾ, ਜਿਵੇਂ ਤੀਰ ਹੈ ਅਸੀਂ ਛੱਡਦਿਆਂ ਦੂਰ ਨੂੰ ਜਾਂਦਾ, ਪ੍ਰਹਾਰ ਕਰਨਾ, ਪ੍ਰਕਰਖਣ ਕਰਨਾ, ਆਪ ਤੋਂ ਦੂਰ ਨੂੰ ਸੱਟਣਾ ਕਿਸੇ ਚੀਜ਼, ਆਪਣੇ ਗਿਆਨ ਨੂੰ ਵੰਡਣਾ ਲੋਕਾਂ ਨੂੰ, ਰੋਸ਼ਨ ਕਰਨਾ ਸਾਰਿਆਂ ਦੇ ਹਿਰਦਿਆਂ ਨੂੰ, ਇਹ ਪ੍ਰਕਰਖਣ।
ਤੁੰਦ ਤਵੇ,
ਤੁੰਦ ਤਵੇ, ਔਰ ਜਿਹੜਾ ਤੇਰਾ ਤੇਜ ਹੈ ਨਾ, ਬਹੁਤ ਹੀ ਸ਼ਕਤੀਸ਼ਾਲੀ ਤੇਜ ਹੈ ਤੇਰਾ, ਤੇਰਾ ਜਿਹੜਾ ਪ੍ਰਚੰਡ ਗਿਆਨ ਹੈ ਨਾ, ਬਹੁਤ ਸ਼ਕਤੀਸ਼ਾਲੀ ਹੈ। ਇਹ ਨਹੀਂ ਹੈਗਾ ਬਈ ਇੱਧਰ ਨੂੰ ਚੜਦਾ ਨਹੀਂ ਪਾਣੀ ਤੇਰਾ, ਕੋਈ ਗਿਆਨ ਜ਼ਿਆਦਾ ਕਿਸੇ ਕੋਲ, ਇੱਧਰ ਇਹਦਾ ਅਸਰ ਨਹੀਂ ਹੁੰਦਾ। ਤੇਰਾ ਗਿਆਨ ਐਡਾ, ਤੇਰੇ ਕੋਲ ਐਡੀ ਵੱਡੀ ਲਾਈਟ ਆ, ਸਾਰਿਆਂ ਨੂੰ ਇਹ ਰੋਸ਼ਨ ਕਰ ਰਿਹਾ। ਕੋਈ ਵੱਧ ਗਿਆਨ ਵਾਲਾ ਨਹੀਂ ਬਾਹਰ ਹੈਗਾ ਬਈ ਜੇ ਉੱਥੋਂ ਮੁੜਿਆ ਆਉਂਦੀ ਹੈ ਲਾਈਟ ਪਿੱਛੇ ਨੂੰ।
ਦੁੱਖ ਦੋਖ ਦਹੰਤੀ ਜਵਾਲ ਜਯੰਤੀ,
ਦੁੱਖ ਦੋਖ ਦਹੰਤੀ, ਦੁੱਖ ਦੋਖ ਨੇ ਜਿਹੜੇ ਲੋਕਾਂ ਦੇ, ਸਾਡੇ ਸੰਸਾਰੀਆਂ ਦੇ ਦੁੱਖ ਦੋਖ ਹੋਣਾ ਨੇ ਸਾਡੇ ਕੋਲ ਕੀ ਹੈ, ਉਹ ਬੜੇ ਮੇਰੇ ਸਾਡੇ ਕੋਲ। ਅਸੀਂ ਜਿੰਨੇ ਸੁੱਖ ਪੈਦਾ ਕਰਦੇ ਹਾਂ ਉਹਦੇ ਵੀ ਦੁੱਖ ਨੇ, ਉਹ ਉੱਤੋਂ ਸੁੱਖ ਲੱਗਦੇ ਨੇ, ਸਭ ਦੁੱਖ ਪੈਦਾ ਕੀਤੇ ਨੇ ਅਸੀਂ।
ਦੁੱਖ ਦੋਖ ਦਹੰਤੀ,
ਸੁੱਖ ਪੈਦਾ ਹੀ ਨਹੀਂ ਕਰ ਸਕਦਾ, ਸੁੱਖ ਤਾਂ ਪਰਮੇਸ਼ਰ ਪੈਦਾ ਕਰਦਾ। ਆਦਮੀ ਦੁੱਖ ਪੈਦਾ ਕਰੂਗਾ, ਸੁੱਖ ਨਹੀਂ ਪੈਦਾ ਕਰ ਸਕਦਾ। ਜਿੰਨਾ ਜਿਹੀ ਪੈਦਾ ਕੀਤਾ ਡਿਵੈਲਪਮੈਂਟ, ਉਸ ਦੁੱਖ ਪੈਦਾ ਕੀਤੇ। ਸਾਬਤ ਕਰੇ ਵੀ ਸੁੱਖ ਹੈ, ਕੋਈ ਕੋਈ ਆਦਮੀ ਸਾਬਤ ਕਰੇ। ਹਾਂ, ਪਤਾ ਪਿੱਛੋਂ ਲੱਗਦਾ ਵੀ ਦੁੱਖ ਹੈ, ਪਹਿਲਾਂ ਸੁੱਖ ਲੱਗਦਾ ਹੁੰਦਾ, ਪਿੱਛੋਂ ਪਤਾ ਲੱਗਦਾ ਦੁੱਖ ਹੈ। ਕੋਈ ਨੂੰ ਫਲ ਦੁੱਖ ਦਾ ਲੱਗਦਾ, ਬੂਟਾ ਪਹਿਲਾਂ ਲੱਗਦਾ ਵੀ ਸੁੱਖ ਦਊਗਾ, ਇਹ ਨਿਆਣੇ ਨੇ, ਹੁਣ ਛੋਟੇ ਛੋਟੇ ਐਂ ਲੱਗਦੇ ਨੇ ਸੁੱਖ ਦੇਣਗੇ, ਬੜੇ ਹੋ ਕੇ ਕੀ ਕਰਨਗੇ ਕੀ ਨਹੀਂ ਕਰਨਗੇ, ਫਿਰ ਕਹਿੰਦੇ ਵੀ ਦੁਖੀ ਕਰਤਾ, ਅਲਾਦ ਨੇ ਦੁਖੀ ਕਰਤਾ। ਉਹੀ ਗੱਲ ਹੈ ਨਾ, ਫਿਰ ਨਿਆਣੇ ਚੰਗੇ ਲੱਗਦੇ ਨੇ ਜਦੋਂ ਆਪਣੀ ਮਰਜ਼ੀ ਕਰਨ ਲੱਗਦੇ ਨੇ, ਫਿਰ ਦੁਖੀ। ਇਹ ਆਪਣੀ ਮਰਜ਼ੀ ਦੁਖੀ ਕਰਦੀ ਹੈ ਆਪ ਨੂੰ ਵੀ, ਦੂਏ ਨੂੰ ਵੀ, ਆਪ ਨੂੰ ਬਾਅਦ ਚ ਕਰਦੀ ਹੈ, ਦੂਏ ਨੂੰ। ਪਰਮੇਸ਼ਰ ਨੂੰ ਅਸੀਂ ਦੁਖੀ ਕਰ ਰਹੇ ਹਾਂ। ਆਪਣੀ ਮਰਜ਼ੀ ਸਾਡੀ ਉਹਨੂੰ ਦੁਖੀ ਕਰ ਰਹੀ ਹੈ, ਖਸਮੇ ਕਰੇ ਬਰਾਬਰੀ ਕੀ ਹੈ, ਉਹ ਜੋ ਚਾਹੁੰਦਾ ਅਸੀਂ ਹੋਰ ਚਾਹੁੰਦੇ ਉਹਦੇ ਵਿਰੁੱਧ, ਇਹ ਬਰਾਬਰੀ ਹੈ। ਉਹ ਚਾਹੁੰਦਾ ਹੈ ਅਸੀਂ ਚਾਹੁੰਦੇ ਹਾਂ, ਬਰਾਬਰੀ ਹੋਈ ਹੈ। ਸਾਡੀ ਇੱਛਾ ਜੇ ਉਹਦੇ ਅਨੁਸਾਰ ਇੱਛਾ ਦੇ ਨਹੀਂ ਹੈ, ਉਹਦੀ ਬਰਾਬਰੀ ਹੈ। ਔਰਤ ਦੀ ਇੱਛਾ ਜੇ ਆਦਮੀ ਦੀ ਇੱਛਾ ਦੇ ਖਿਲਾਫ਼ ਹੈ, ਬਰਾਬਰੀ ਹੈ। ਪਰ ਆਦਮੀ ਤੇ ਇੱਕ ਬੈਨ ਹੈ, ਨਾਲ ਮਰਜ਼ੀ ਆਪਣੀ ਆਦਮੀ ਵੀ ਨਹੀਂ ਕਰ ਸਕਦਾ। ਜੇ ਆਦਮੀ ਮਰਜ਼ੀ ਕਰਦਾ, ਉਹ ਪਰਮੇਸ਼ਰ ਤੋਂ ਭੁੱਲਿਆ ਹੋਇਆ, ਉਹ ਆਪਣੇ ਖਸਮ ਨਾਲ ਨਹੀਂ ਜੁੜਿਆ ਹੋਇਆ। ਆਦਮੀ ਆਪਣੇ ਖਸਮ ਦੇ ਅਨੁਸਾਰ ਚੱਲੇ, ਔਰਤ ਆਪਣੇ ਖਸਮ ਦੇ ਅਨੁਸਾਰ ਚੱਲੇ, ਫਿਰ ਇੱਕੋ ਖਸਮ ਦੇ ਅਨੁਸਾਰ ਨੇ ਦੋਏ, ਇੱਕੋ ਖਸਮ ਦੇ ਅਨੁਸਾਰ ਨੇ ਦੋਏ। ਬਈ ਆਦਮੀ ਰੇਲਵੇ ਲਾਈਨ ਤੇ ਚੱਲ ਰਿਹਾ, ਔਰਤ ਪਿੱਛੇ ਪਿੱਛੇ ਚੱਲ ਰਹੀ ਹੈ, ਦੋਵੇਂ ਰੇਲਵੇ ਲਾਈਨ ਤੇ ਚੱਲ ਰਹੇ ਨੇ। ਗੁਰਮਤ ਤੇ ਜੇ ਆਦਮੀ ਚੱਲ ਰਿਹਾ, ਔਰਤ ਉਹਦੇ ਪਿੱਛੇ ਚੱਲ ਰਹੀ ਹੈ, ਦੋਵੇਂ ਗੁਰਮਤ ਤੇ ਚੱਲ ਰਹੇ ਨੇ। ਆਦਮੀ ਦੀ ਮਰਜ਼ੀ ਉੱਥੇ ਹੈ ਕਿੱਥੇ? ਜਿਹੜੇ ਵਿਦਵਾਨ ਕਹਿੰਦੇ ਨੇ ਉਹਦੀ ਮਰਜ਼ੀ ਵੀ ਚੱਲ, ਉਹਦੀ ਮਰਜ਼ੀ ਵੀ, ਉਹਦਾ ਝਗੜਾ ਪੈਦਾ ਕਰਨਾ, ਉਹਦਾ ਝਗੜਾ ਖੜਾ ਕਰਤਾ ਉਹਨਾਂ ਨੇ। ਆਪਣੀ ਮਰਜ਼ੀ ਦਾ ਸਾਰਾ ਝਗੜਾ ਹੀ ਹੈ, ਇਹ ਹੱਲ ਨਹੀਂ ਹੈ ਇਹਦਾ, ਇਹ ਹੱਲ ਨਹੀਂ ਹੈ ਝਗੜੇ ਦਾ। ਝਗੜੇ ਦਾ ਹੱਲ ਹੈ ਜਿਹੜਾ ਇਨਸਾਫ਼, ਹੱਕ ਇਨਸਾਫ਼ ਵਾਲੀ ਮਤ ਤੇ ਦੋਏ ਚੱਲਣ। ਆਦਮੀ ਆਪਣੀ ਮਰਜ਼ੀ ਛੱਡੇ, ਔਰਤ ਔਰਤ ਦਾ ਤਾਂ ਮਰਜ਼ੀ ਦਾ ਕੰਮੇ ਨਹੀਂ ਹੈ, ਆਦਮੀ ਨੂੰ ਆਪਣੀ ਮਰਜ਼ੀ ਛੱਡਣੀ ਪਊਗੀ। ਨਹੀਂ ਕਲੇਸ਼ ਜੇ ਧਰਮਾਂ ਨਾਲ ਜੁੜਿਆ ਹੋਵੇ ਤਾਂ ਕਲੇਸ਼ ਹੈ, ਫਿਰ ਤਾਂ ਜਾਨਵਰ ਹੈ, ਫਿਰ ਜਾਨਵਰ ਹੈ। ਜਾਨਵਰ ਵੀ ਰੱਖਦੇ ਨੇ, ਜਾਨਵਰ ਧੱਕੇ ਨਾਲ, ਜ਼ੋਰ ਨਾਲ, ਜ਼ੁਲਮ ਨਾਲ ਰੱਖਦੇ ਨੇ ਕਾਬੂ ਚ, ਆਦਮੀ ਨੂੰ ਇਜਾਜ਼ਤ ਨਹੀਂ ਹੈ। ਧੱਕੇ ਨਾਲ, ਜ਼ੋਰ ਨਾਲ, ਜ਼ੁਲਮ ਨਾਲ ਕਾਬੂ ਰੱਖਣਾ ਕਿਸੇ ਨੂੰ, ਆਪਣੇ ਪਿੱਛੇ ਲਾਉਣਾ, ਧਰਮ ਬੁਲਾਉਣਾ ਚਾਹੇ ਧਰਮ ਬੁਲਾਉਣਾ ਹੋਵੇ, ਧਰਮ ਵੀ ਤਾਂ ਆਪਣੇ ਪਿੱਛੇ ਲਾਉਣਾ ਹੀ ਹੁੰਦਾ। ਗੁਰਮਤ ਤੇ ਇਜਾਜ਼ਤ ਨਹੀਂ ਦਿੰਦੀ ਐਸੇ ਧਰਮ ਦੀ ਜਿਹੜਾ ਦਹਿਸ਼ਤ ਨਾਲ ਫੈਲੇ, ਜਿਹਦੇ ਦਹਿਸ਼ਤ ਦੀ ਲੋੜ ਪਵੇ। ਸਮਝਾਉਣਾ, ਸਮਝਾ ਕੇ, ਦਹਿਸ਼ਤ ਨਹੀਂ, ਦਹਿਸ਼ਤ ਵਾਸਤੇ ਗੁਰਮਤ ਚ ਕੋਈ ਜਗ੍ਹਾ ਨਹੀਂ। ਸਾਡੇ ਜਿਹੜੇ ਸੀ ਨਾ ਅੱਤਵਾਦੀ ਤਾਂ ਹੀ ਮਾਰੇ ਗਏ, ਕਿਉਂ ਮਾਰੇ ਗਏ? ਗੁਰਮਤਾ ਤਾਂ ਗਿਆਨ ਹੀ ਨਹੀਂ ਸੀ ਉਹਨਾਂ ਨੂੰ। ਉਹ ਤਾਂ ਕਹਿੰਦੇ ਜਿਹੜਾ ਸਾਡੀ ਗੱਲ ਨਹੀਂ ਮੰਨਦਾ ਗੋਲੀ ਮਾਰ ਲਓ। ਤੁਸੀਂ ਕਿਹਦੀ ਮੰਨਦੇ ਹੋ? ਸਵਾਲ ਹੈ, ਤੁਸੀਂ ਕਿਹਦੀ ਮੰਨਦੇ ਹੋ? ਜੇ ਤੁਸੀਂ ਗੁਰੂ ਦੀ ਮੰਨੋ, ਜੇ ਸਿੱਖ ਸੀਗੇ ਤਾਂ ਗੁਰੂ ਦੀ ਮੰਨਦੇ ਨਾ ਉਹ, ਤੇ ਗੁਰੂ ਦੀ ਜੇ ਮੰਨਦੇ ਫਿਰ ਤਾਂ ਤੁਸੀਂ ਗੋਲੀ ਮਾਰ ਨਹੀਂ ਸਕਦੇ, ਫਿਰ ਤਾਂ ਆਪਣੀ ਬਣਾ ਹੀ ਨਹੀਂ ਸਕਦੇ। ਗੁਰਮਤ ਤੋਂ ਸੱਖਣੇ ਤੇ ਕੋਰੇ ਤੇ ਹੁਣ ਵੀ ਜਿਹੜੇ ਰੌਲਾ ਪਾਉਂਦੇ ਨੇ, ਗੁਰਮਤ ਤੋਂ ਕੋਰੇ ਨੇ, ਕੱਖ ਨੀ ਉਹਨਾਂ ਦੇ ਪੱਲੇ ਹੈ, ਔਰ ਉਹ ਕਾਮਯਾਬ ਨਹੀਂ ਹੋ ਸਕਣ। ਉਹਨਾਂ ਦੇ ਮਗਰ ਤਾਂ ਹੀ ਨੀ ਪਬਲਿਕ ਲੱਗਦੀ, ਤਾਂ ਹੀ ਨੀ ਉਹਨਾਂ ਨੂੰ ਕੋਈ ਵੋਟ ਦਿੰਦਾ। ਵੋਟ ਉਹਨਾਂ ਨੂੰ ਲਊ ਕਿ ਮੈਂ ਮੂਰਖਾਂ ਨੂੰ ਨੀ ਕੋਈ ਵੋਟ ਦਿੰਦਾ ਹੁੰਦਾ। ਅੱਗੇ ਨੁਕਸਾਨ ਕਰਾ ਤਾ, ਹੁਣ ਕਰਾ ਦੇਣਗੇ ਉਹ ਦੇਖ ਲੈ, ਨੁਕਸਾਨ ਕਰਾ ਦੇਣਗੇ। ਅੱਗੇ ਮੁੰਡੇ ਨੀ ਬਣਾਏ ਨੇ, ਜਵਾਕ ਸੀਗੇ, ਪਤਾ ਹੈ ਜੀ ਸਾਰੇ ਬਰਬਾਦ ਤੇ।
ਦੋਖ ਦਹੰਤ, ਦੁੱਖ ਦੋਖ ਦਹੰਤੀ ਜਵਾਲ
ਜਵਾਲ ਦਾ ਮਤਲਬ ਸਾਡਾ ਹੈ ਕਿ ਸਾਰੇ ਸੰਸਾਰ ਦੇ ਜਿਹੜੇ ਲੋਕ ਨੇ, ਬੱਚੇ ਨੇ, ਸਾਡੇ ਨੇ, ਕੋਈ ਭਾਈ ਹੈ, ਕੋਈ ਸਾਰੇ ਭਾਈ ਹੋ ਨੇ, ਜੇ ਬੱਚੇ ਨੇ ਉਹ ਵੀ ਸਾਡੇ ਨੇ, ਚਾਹੇ ਇੱਕ ਪਰਿਵਾਰ ਇੱਕ ਹੈ, ਫਿਰ ਥੋੜੇ ਫਰਕ ਕਿਉਂ? ਜੇ ਇੱਕ ਪਰਿਵਾਰ ਨੀ ਸਮਝਦੇ ਤੁਸੀਂ, ਫਿਰ ਸਿੱਖੀ ਤੋਂ ਤੁਸੀਂ ਹਜ਼ਾਰਾਂ ਕੋਹ ਦੂਰ ਬੈਠੇ ਹੋ, ਫਿਰ ਹੀ ਤੁਹਾਡੇ ਕਿਸੇ ਨੇ ਮਗਰ ਲੱਗਣਾ। ਪ੍ਰੇਮ ਨਾਲ ਤਾਂ ਤੁਸੀਂ ਜਿੱਤ ਸਕਦੇ ਹੋ ਕਿਸੇ ਨੂੰ, ਪ੍ਰੇਮ ਤੇ ਬਿਨਾਂ ਨਹੀਂ ਜਿੱਤਿਆ ਜਾ ਸਕਦਾ। ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ
ਪਾਇਓ।
ਅੰਗਰੇਜ਼ਾਂ ਦੇ ਵਿੱਚ ਪ੍ਰੇਮ ਨੂੰ ਮਹਾਨਤਾ ਤਾਂ ਦਿੱਤੀ ਹੋਈ ਹੈ, ਪਰ ਕੁਟਲ ਨੀਤੀ ਉਹਨਾਂ ਦੇ ਵਿੱਚ ਜਿਹੜੀ ਉਹ ਕੰਮ ਖਰਾਬ ਕਰਦੀ ਹੈ। ਪ੍ਰੇਮ ਕਹਿਣ ਨੂੰ ਪ੍ਰੇਮ ਹੈ, ਅੰਦਰ ਕੁਟਲਤਾ ਹੈ ਵਿੱਚ। ਕੁਟਲਤਾ ਵਾਲਾ ਪ੍ਰੇਮ ਜਿਹੜਾ ਪ੍ਰੇਮ ਨਹੀਂ ਹੁੰਦਾ, ਖੋਟਾ ਪ੍ਰੇਮ ਹੋ ਜਾਂਦਾ। ਪ੍ਰੇਮ ਤਾਂ ਉਹ ਵੀ ਕਹਿੰਦੇ ਨੇ, ਲਵ ਇਜ਼ ਗੋਡ, ਪਰ ਲਵ ਇਜ਼ ਗੋਡ ਨਹੀਂ ਹੁੰਦਾ, ਗੋਡ ਲਵ ਨਹੀਂ ਹੁੰਦਾ। ਪ੍ਰੇਮ ਨਾਲ ਜਿਹਨ ਪ੍ਰੇਮ ਕੀਓ ਤੇ ਨਹੀਂ ਪ੍ਰਭ
ਪਾਇਓ,
ਪ੍ਰੇਮ ਕੀਓ ਪ੍ਰਭ ਪਾਇਓ, ਉਹ ਪ੍ਰੇਮ ਤਾਂ ਡੋਰੀ ਹੈ ਪ੍ਰਭ ਨੂੰ ਪਾਉਣ ਦੀ। ਡੋਰੀ ਨੂੰ ਕਰਨ ਲੱਗੇ, ਡੋਰੀ ਨੂੰ ਗੋਡ ਬਣਾਤਾ, ਇਹਦਾ ਉਹਨਾਂ ਗੋਡ ਬਾਰੇ ਗਿਆਨ ਨਹੀਂ ਹੈ ਉਹਨਾਂ ਨੂੰ। ਉਹਦਾ ਡੋਰੀ ਨੂੰ ਗੋਡ ਬੰਨੀ ਬੈਠੇ ਨੇ, ਡੋਰੀ ਨਾਲ ਫਾ ਲੈਣਾ ਤੁਸੀਂ, ਡੋਰੀ ਨਾਲ ਫਾਂਸੀ ਹੋ ਸਕਦੀ ਹੈ ਤੁਹਾਨੂੰ, ਕਿਸੇ ਨੂੰ ਦੇ ਸਕਦੇ ਹੋ, ਆਪ ਲੈ ਲਓ। ਡੋਰੀ ਦਾ ਬੰਨਣ ਹੈ ਜਾਲ ਹੈ, ਡੋਰੀ ਤਾਂ ਮਾਇਆ ਹੈ, ਫਿਰ ਰੱਸੀ ਹੋਈ ਹੈ ਨਾ ਵਿਚਾਲੇ। ਪ੍ਰੇਮ ਕਿਹਦੇ ਨਾਲ ਕਰਨਾ ਹੈ? ਡੋਰੀ ਜੋੜਨੀ ਕਿਹਦੇ ਨਾਲ ਹੈ? ਕਿਹਦੇ ਜੋੜਨੀ ਡੋਰੀ? ਗੋਡ ਨਾਲ ਜੋੜਨੀ ਹੈ ਨਾ ਡੋਰੀ, ਤਾਂ ਉਹ ਭਵਸਾਗਰ ਚੋਂ ਬਾਹਰ ਕੱਢੂਗਾ। ਭਵਸਾਗਰ ਦਾ ਗੋਡ ਹੈ ਨੀ, ਗੋਡ ਤਾਂ ਆਪਣੇ ਘਰ ਬੈਠਾ ਹੈ। ਪਾਇਓ ਤਾਂ ਹੀ ਹੈ ਜੋ ਬਾਹਰ ਕੱਢ ਲੂ, ਡੋਰੀ ਉਹਦੇ ਨਾਲ ਜੋੜੋਗੇ। ਡੋਰੀ ਜੋੜਨ ਦਾ ਮਤਲਬ ਸਾਰੇ ਸਾਡੇ ਨੇ, ਜਿਹੜੇ ਉਹਦੇ ਨੇ ਉਹ ਸਾਡੇ ਨੇ। ਜਿਵੇਂ ਉਹ ਪ੍ਰੇਮ ਕਰਦਾ ਅਸੀਂ ਉਵੇਂ ਪ੍ਰੇਮ ਕਰਨਾ ਸਾਰਿਆਂ ਨੂੰ।
ਦੁੱਖ ਦੋਖ ਦਹੰਤੀ ਜਵਾਲ ਜਯੰਤੀ,
ਦੁੱਖ ਦੋਖ ਦਹੰਤੀ ਸਾਰੇ ਦੁੱਖ ਦੂਰ ਕਰਨ ਵਾਲੀ ਹੈ ਸੰਸਾਰ ਦੇ, ਸੰਸਾਰ ਦੇ ਦੁੱਖ ਦੂਰ ਕਰਨ ਵਾਲੀ ਹੈ ਸਾਰੇ ਦੇ। ਦੁੱਖ ਦੋਖ ਹੁੰਦੇ ਨੇ ਨੁਕਸ ਔਗਣ, ਜਿਹਨਾਂ ਦੇ ਕਾਰਨ ਦੁੱਖ ਪੈਦਾ ਹੁੰਦੇ ਨੇ ਉਹਨੂੰ ਦੋਖ ਕਹਿੰਦੇ ਨੇ। ਦੋਖ ਦਾ ਕਾਰਨ ਦੁੱਖ ਪੈਦਾ ਹੁੰਦਾ, ਦੋਖ ਦੁੱਖ ਦਾ ਬੀਜ ਹੈ। ਆਪਣਾ ਪਰਾਇਆ ਸਮਝਣਾ ਦੋਖ ਹੈ ਵੀ ਇੱਥੋਂ ਦੁੱਖ ਪੈਦਾ ਹੋਣਗੇ। ਆਪ ਜ਼ਿਆਦਾ ਭਾਲਣ, ਰਿਆਇਤ ਕਰਨੀ, ਰਿਆਇਤ ਚਾਹੁਣੀ, ਇਹ ਸਭ ਦੋਖ ਨੇ ਕਵੀਆਂ ਦੇ।
ਦੁੱਖ ਦੋਖ ਦਹੰਤੀ,
ਇਹਦਾ ਸਾਰਾ ਨਾਸ਼ ਕਰਨ ਵਾਲੀ ਹੈ ਤੂੰ। ਦੁੱਖ ਦੋਖ ਦਾ ਨਾਸ਼ ਕਰਨ ਦੀ ਉਹ ਗੱਲ ਦੱਸੀ ਹੈ, ਦੁੱਖ ਦੋਖ ਐ ਹੋਣਗੇ ਦੂਰ। ਕਿਵੇਂ ਦਹੰਤੀ ਜੇ ਹੁਣ ਭਾਰਤ ਕਰਕੇ ਨਿਕਲ ਜਾਂਦੇ, ਨਕਸ਼ਾ ਨਾ ਦਿਖਾਉਂਦੇ, ਕਿਸੇ ਨੂੰ ਕੀ ਪਤਾ ਲੱਗਦਾ? ਟਾਈਮ ਨੀ ਵੇਸਟ ਕੀਤਾ ਹੈ, ਅਨਸੈਸਰੀ ਕੋਈ ਗੱਲ ਨਹੀਂ ਕਹੀ। ਦੁੱਖ ਦੋਖ ਦਹੰਤੀ ਸਾਡਾ ਗੁਰੂ ਕਹਿੰਦਾ, ਸੰਸਾਰ ਨੂੰ ਕਹਿ ਰਿਹਾ, ਮੈਸੇਜ ਹੈ। ਅਸੀਂ ਉਹ ਮੈਸੇਜ ਕਲੀਅਰ ਕੀਤਾ ਵੀ ਆਹ ਮਤਲਬ ਇਹਦਾ ਕਹਿਣ ਦਾ, ਜਿਹੜਾ ਦੁੱਖ ਦੋਖ ਦਹੰਤੀ ਇੱਥੇ ਲਿਖਿਆ ਹੋਇਆ, ਕਿਉਂ ਲਿਖਿਆ ਹੋਇਆ, ਉਹਦਾ ਆਹ ਹੈਗਾ ਭਾਈ ਮੌਕੇ ਤੇ ਆਹ ਗੱਲ ਹੈ, ਐ ਹੋਣਾ ਚਾਹੀਦਾ, ਐ ਦਹੰਤੀ ਹੈ।
ਜਵਾਲ ਜਯੰਤੀ,
ਜਵਾਲ ਜਯੰਤੀ, ਹੁਣ ਜੇ ਸਿੱਖਾਂ ਦੇ ਅੰਦਰ ਹੀ ਦੁੱਖ ਦੋਖ ਹੋਣ, ਅਸੀਂ ਉਹਨਾਂ ਮੰਨੀਏ ਗੁਰਮਤ ਨੂੰ, ਜਿਵੇਂ ਦੁੱਖ ਦੋਖ ਦੂਰ ਹੁੰਦੇ ਨੇ ਤਾਂ ਹੋਰ ਕੌਣ ਮੰਨੂਗਾ। ਪਹਿਲਾਂ ਸਾਡਾ ਕੰਮ ਹੈ ਸਿੱਖ ਆਪਣੇ ਆਪ ਦਾ ਹਿਰਦਾ ਸਾਫ ਕਰਨ, ਫੇਰ ਕਿਸੇ ਕੋਲ ਜਾਣ ਕਹਿਣ। ਜਵਾਲ ਜਯੰਤੀ ਰੋਸ਼ਨ ਰੂਪ ਹੈ, ਤੂੰ ਜਵਾਲਾ ਹੈ, ਉਹ ਜਵਾਲਾ ਨੀ ਜਿਹੜੀ ਉੱਥੇ ਗੈਸ ਚੱਲਦੀ ਹੈ, ਧਰਤੀ ਚੋਂ ਨਿਕਲਦੀ ਹੈ ਗੈਸ, ਉਹਨੂੰ ਕਹਿੰਦੇ ਜਵਾਲਾ ਜੀ। ਉਹ ਜਵਾਲਾ ਜੀ ਬਾਹਰ ਬਣਾ ਲਈ ਅੱਗ ਜਿਹੜੀ ਹੁੰਦੀ ਹੈ, ਇਹ ਅੱਗ ਨਾਲ ਤਾਂ ਆਦਮੀ ਦਗਦ ਹੋ ਜਾਂਦਾ। ਜਵਾਲ ਹੈ, ਜਵਾਲ ਜਯੰਤੀ ਕਹਿੰਦੇ ਨੇ, ਜੋ ਆਲ ਜੋ ਸਾਰੇ ਸੰਸਾਰ ਦੇ ਅੰਦਰ ਜੋਤ ਹੈ ਉਹ ਜਵਾਲ ਜਯੰਤੀ ਹੈ। ਜਯੰਤੀ ਹੁੰਦੀ ਹੈ ਜੀਵਨ ਦਾਨ ਦੇਣ ਵਾਲੀ,
ਸਭਨਾ ਜੋਤ,
ਜਯੰਤੀ ਜੀਵਨ ਦਾਨ ਦੇਣ ਵਾਲੀ। ਜਿੰਨੇ ਦੇਹ ਸਰੀਰ ਨੇ ਨਾ ਮਿੱਟੀ ਦੇ, ਉਹਨਾਂ ਚ ਜੋਤ ਜਿਹੜੀ ਹੈ ਉਹ ਜੀਵਨ ਉਹ ਜੋਤ ਹੈ। ਜਯੰਤੀ ਜੀਵਨ ਦੇਣ ਵਾਲੀ ਹੈ, ਜੋਤਾ ਰੱਖਣ ਵਾਲੀ। ਜਯੰਤੀ ਜਲਣਾ ਨਹੀਂ ਹੈ ਇਹਦਾ ਅਰਥ, ਇਹ ਤਾਂ ਵਿਦਵਾਨਾਂ ਦਾ ਅਰਥ ਕੀਤਾ ਹੋਇਆ ਜਯੰਤੀ, ਇਹ ਤਾਂ ਗੱਲ ਹੈ। ਜਯੰਤੀ ਅੰਤ ਤੱਕ ਜਿੰਨਾ ਚਿਰ ਸਰੀਰ ਦਾ ਅੰਤ ਨਹੀਂ ਹੁੰਦਾ, ਜੀਵਨ ਇਹੀ ਰੱਖਦੀ ਹੈ ਜਿਉਂਦਾ। ਜਦੋਂ ਤੱਕ ਸ੍ਰਿਸ਼ਟੀ ਹੈ ਰੱਖੂ ਇਹੀ ਜਯੰਤੀ।
ਆਦ ਅਨਾਦੀ ਅਗਾਦ ਅਛ ਹੈ, ਆਦੀ ਅਨਾਦੀ,
ਆਦ ਤੋਂ ਲੈ ਕੇ ਸ਼ੁਰੂ ਤੋਂ ਲੈ ਕੇ ਇਹੀ ਹੈ, ਇਹਦੇ ਨਾਲ ਜੀਵਨ ਹੈ ਸੰਸਾਰ ਦਾ
ਅਨਾਦੀ।
ਇਹਦਾ ਆਪਣਾ ਆਦ ਕੋਈ ਨੀ, ਸੰਸਾਰ ਦਾ ਜਿੱਦਾਂ ਪੈਦਾ ਹੋਇਆ ਹੋਇਆ ਇਹੀ ਜੋਤ ਹੈ। ਇਹ ਆਪ ਕਿਸੇ ਨਾਲ ਨੀ, ਕਿਸੇ ਤੋਂ ਨੀ ਪੈਦਾ ਹੋਈ ਹੋਈ, ਇਹਦਾ ਜੀਵਨ ਕਿਸੇ ਹੋਰ ਦੀ ਵਜ੍ਹਾ ਨਾ ਹੋਵੇ। ਆਦ ਅਨਾਦ
ਅਗਾਧ ਦੀ ਅਛੇ,
ਅਗਾਧ ਅਗਾਧ ਹੈ ਮਨੁੱਖੀ ਬੁੱਧ, ਫਿਰ ਵੀ ਆਦਮੀ ਨੂੰ ਪਤਾ ਨੀ ਹੈ, ਫਿਰ ਵੀ ਸੰਸਾਰ ਨੂੰ ਪਤਾ ਨੀ। ਹਾਲਾਂਕਿ ਗੱਲ ਸੱਚ ਹੈ, ਆਦ ਤੋਂ ਲੈ ਕੇ ਤੂੰ ਹੀ ਸਾਰਿਆਂ ਦਾ ਜੀਵਨ ਦਾਨ, ਤੇਰੀ ਵਜ੍ਹਾ ਨਾਲ ਜੀਵਨ ਹੈ, ਫਿਰ ਵੀ ਲੋਕਾਂ ਨੂੰ ਪਤਾ ਨੀ। ਅਗਾਧ ਦਾ ਮਤਲਬ ਹੈ, ਅਗਾਧ ਇਕੱਲੇ ਲਫ਼ਜ਼ ਦਾ ਮਤਲਬ ਹੈ, ਸੰਸਾਰ ਨੂੰ ਨੀ ਪਤਾ ਇਸ ਗੱਲ ਦਾ। ਅੱਛਾ, ਕਦੇ ਵੀ ਤੇਰਾ ਨਾਸ ਨਹੀਂ ਹੁੰਦਾ, ਤੂੰ ਕਦੇ ਸ਼ੈ ਨਹੀਂ ਹੁੰਦੀ। ਚਾਰ ਸ਼ਬਦ ਨੇ, ਚਾਰਾਂ ਦੇ ਅਰਥ ਨੇ ਇਹ। ਆਦ ਤੋਂ ਲੈ ਕੇ ਜਦ ਦਾ ਸੰਸਾਰ ਪੈਦਾ ਹੋਇਆ, ਤੂੰ ਜਯੰਤੀ ਹੈ ਸਾਰਿਆਂ ਨੂੰ ਜੀਵਨ, ਸਾਰੇ ਸਰੀਰ ਤੇਰੀ ਵਜ੍ਹਾ ਨਾਲ ਜਿਉਂਦੇ ਨੇ, ਜੋਤ ਦੀ ਵਜ੍ਹਾ ਨਾਲ ਜਿਉਂਦੇ ਨੇ, ਜਦ ਤੋਂ ਹੀ ਜੋਤ ਹੈ। ਓਏ ਆਪਾਂ ਲਾ ਲਓ ਨੂਰ ਉਪਾਇਆ, ਜਿਹੜਾ ਨੂਰ ਹੈ ਉਸੇ ਦੀ ਗੱਲ ਹੈ, ਨੂਰ ਹੈ ਜੋਤ ਹੈ, ਹੁਣ ਜੋਤ ਕੀ ਹੈ। ਕੁਦਰਤ ਕੇ ਸਭ ਬੰਦੇ ਆ, ਜਿਹੜੇ ਬੰਦੇ ਬਣੇ ਨੇ ਉਹ ਜੋਤ ਨਾਲ ਜਿਉਂਦੇ ਨੇ, ਮਿੱਟੀ ਦੇ ਪੁੱਤਰੇ ਕੈਸੇ ਨੱਚਦਾ, ਇਹੀ ਜੋਤ ਦੀ ਵਜ੍ਹਾ ਨਾਲ ਜਿਉਂਦੇ ਨੇ ਸਰੀਰ, ਹੋਰ ਕਾਹਦੇ ਨਾਲ ਜਿਉਂਦੇ ਨੇ। ਜਾਂ ਨਿਕਲ ਜਾਂਦੀ ਹੈ ਫਿਰ ਕਹਿੰਦੇ ਡੈਡ ਬੋਡੀ ਹੈ। ਜੋਤ ਜਯੰਤੀ
ਅਨਾਦੀ ਅਗਾਧ ਅਛੇ,
ਆਦ ਆਦ ਤੋਂ ਲੈ ਕੇ ਐ ਨੀ, ਪਹਿਲਾਂ ਕੁਛ ਹੋਰ ਸੀ, ਫਿਰ ਕੁਛ ਹੋਰ ਹੋ ਗਿਆ, ਦੂਏ ਜਨਮ ਤੀਏ ਜਨਮ ਚ ਹੋਰ ਹੋ ਗਿਆ, ਜੋਤ ਇੱਕੋ ਹੀ ਹੈ ਚਲੀ ਆਉਂਦੀ, ਇੱਕੋ ਹੀ ਜੋਤ ਚਲੀ ਆਉਂਦੀ ਹੈ। ਜੋਧਾ ਜੋ ਆਪ ਜੋਤ ਅਨਾਦੀ ਹੈ, ਪੈਦਾ ਨੀ ਹੋਏ ਹੋਏ ਕਿਸੇ ਤੋਂ, ਹਮੇਸ਼ਾ ਰਹਿੰਦੀ ਹੈ।
ਅਛਾ
ਮਰਦੀ ਨੀ, ਕਿਉਂਕਿ ਮਰਦੀ ਹੈ ਹੀ ਨੀ, ਉਹ ਮਰੂ ਤਾਂ ਹੀ ਪੈਦਾ ਹੋਊ ਨਾ, ਅਛਾ ਤਾਂ ਲਿਖਿਆ ਹੋਇਆ।
ਸੁਧਤਾ ਸਮਰਪਣੀ ਤਰਕ ਬਿਤਰਕਣੀ,
ਇਹ ਹੁਣ ਪੰਡਿਤ ਨੂੰ ਨੀ ਅਰਥਾਂ ਦਾ ਪਤਾ ਇਹਨਾਂ ਦਾ, ਇਹ ਤਾਂ ਹੋਰ ਕੁਛ ਕਰੀ ਜਾਂਦਾ। ਇਹ ਵਿਚਾਰਾ ਹੁਣ ਵਿਦਵਾਨ ਹੈਗਾ, ਅਜਿਹੇ ਜਿਹੇ ਅਰਥ ਵਿਦਵਾਨਾਂ ਨੇ ਅਸਲ ਦੇ ਵਿੱਚ ਸਾਰੀ ਜਿਹੜੀ ਡਿਕਸ਼ਨਰੀ ਲਿਖੀ ਹੈ ਨਾ, ਪੈਦਾ ਕੀਤੀ ਹੈ, ਸਾਰੀ ਉਹ ਵਿਦਵਾਨਾਂ ਦੇ ਲੈਵਲ ਤੇ, ਤਾਂ ਹੀ ਤਾਂ ਬਾਣ ਬ੍ਰਹਮ ਗਿਆਨ ਤਾਂ ਹੀ ਲੁਪਤ ਹੋ ਗਿਆ, ਸਿਮਰਤ ਸ਼ਾਸਤਰਾਂ ਵਾਲਾ ਗਿਆਨ ਹੈ। ਦੇਖੋ ਜਿਹੜੇ ਮੂਲ ਅਰਥ ਨੇ ਸ਼ਬਦਾਂ ਦੇ, ਉਹ ਦੇਖੋ ਹੈ ਹੀ ਨਹੀਂ, ਮੂਲ ਅਰਥ ਸ਼ਬਦਾਂ ਦੇ ਵੇਦ ਵਿੱਚ ਪਏ ਨੇ। ਸ਼ਬਦ ਆਪ ਦੱਸਦਾ ਮੇਰੇ ਅਰਥ ਹੈ, ਲਫ਼ਜ਼ ਆਪ ਦੱਸਦਾ ਮੇਰੇ ਅਰਥ ਹੈ, ਜੇ ਕਿਸੇ ਨੂੰ ਪਤਾ ਹੋਵੇ। ਲਫ਼ਜ਼ ਦੇ ਵਿੱਚ ਉਤਰਦੀ ਹੈ ਜੇ ਪੌੜੀ ਲਾ ਕੇ, ਜੇ ਖੂਹ ਦੇ ਵਿੱਚ ਉਤਰਾਂਗੇ ਤਾਂ ਹੀ ਪਤਾ ਲੱਗੂ ਥੱਲੇ ਕੀ ਹੈ। ਕਈ ਜਗ੍ਹਾ ਤਾਂ ਪੁੱਟ ਕੇ ਦੇਖਣਾ ਪੈਂਦਾ, ਖੂਹ ਭਰਿਆ ਹੋਇਆ ਹੈ ਰੇਤੇ ਨਾਲ, ਬੋਹਣ ਹੈਗੀ ਹੈ, ਥੱਲੇ ਦੇ ਖੂਹ ਕੀ ਹੈ।
ਸ਼ੁੱਧਤਾ ਸਮਰਪਣੀ ਤਰਕ ਬਿਤਰਕਣੀ,
ਦੇਖੋ ਸ਼ੁੱਧਤਾ ਸਮਰਪਣੀ, ਸੰਸਾਰ ਨੂੰ ਸ਼ੁੱਧ ਕਰਨ ਵਾਸਤੇ ਆਪਣਾ ਜੀਵਨ ਸਮਰਪਣ ਕੀਤਾ ਹੋਇਆ ਨਾ। ਹੁਣ ਇਹ ਕੌਣ ਹੈ? ਇਹ ਹੈ ਗੁਰਮੁਖ, ਇਹ ਹੈ ਵਿਵੇਕ ਬੁੱਧੀ। ਵਿਵੇਕ ਬੁੱਧੀ ਦਾ ਕੰਮ ਕੀ ਹੈ? ਜਨਮ ਤੁਮਾਰੇ ਲੇਖੇ।
ਸ਼ੁੱਧਤਾ ਸਮਰਪਣ,
ਸ਼ੁੱਧਤਾ ਨੂੰ ਸਮਰਪਣ, ਸੰਸਾਰ ਦਾ ਮਨ ਸ਼ੁੱਧ ਕਰਨਾ, ਸੰਸਾਰ ਨੂੰ ਸ਼ੁੱਧ ਕਰਨਾ, ਇਸ ਗੱਲ ਵਾਸਤੇ ਹੀ ਸਿੱਖ ਦਾ ਜੀਵਨ ਸਮਰਪਣ ਹੈ। ਜਿਹਨਾਂ ਨੂੰ ਗੁਰੂ ਕਹਿੰਦੇ ਨੇ, ਉਹ ਭਗਤ ਕਹਿੰਦੇ ਨੇ, ਉਹ ਸਮਰਪਣ ਇਸੇ ਗੱਲ ਨੂੰ ਰਹੇ ਨੇ। ਗੁਰੂ ਤਾਂ ਕਹਿਣਾ ਨਹੀਂ ਚਾਹੀਦਾ, ਚਲੋ ਜੇ ਆਪਾਂ ਕਹਿਣ ਵੀ ਲੱਗ ਗਏ ਆਪਣੀ ਬੋਲੀ ਚ, ਆਪਾਂ ਨੂੰ ਪਤਾ ਹੋਣਾ ਚਾਹੀਦਾ ਸ਼ਬਦ ਗੁਰੂ ਅਰੇ ਗੁਰੂ ਚ ਕੀ ਫਰਕ ਹੈ।
ਤਰਕ ਬਿਤਰਕਣੀ,
ਉਹਨਾਂ ਦਾ ਇਹੀ ਕੰਮ ਰਿਹਾ, ਸਾਰਿਆਂ ਨੂੰ ਉਪਦੇਸ਼ ਦਿੱਤਾ ਉਹਨਾਂ ਨੇ, ਉਪਦੇਸ਼ ਚੋਂ ਬਣ ਲਾਗੋ ਸਾਂਝਾ। ਤਰਕ ਬਿਤਰਕਣੀ, ਜੇ ਕੋਈ ਇਹਦੇ ਤੇ ਤਰਕ ਕਰੇ ਲੋ, ਉਹਦਾ ਮੂੰਹ ਉਹਦੇ ਵੱਲ ਵੀ ਮੋੜ ਦਿੰਦੀ ਹੈ, ਉਹਦੇ ਜਾਵਣ ਦਾ ਸੀ ਨਜ਼ਦੀਰ ਉਹਦਾ ਹੀ, ਤਰਕ ਨੂੰ ਪੁੱਠਾ ਕਮਾ ਕੇ ਉਧਰ ਨੂੰ ਮੋੜ ਦਿੰਦੀ ਉਹਦੇ ਵੱਲ ਨੂੰ। ਬਿਤਰਕ ਬਣਦੇ ਬਿਤਰਕ ਪੁੱਠਾ ਤਰਕ, ਉਹਦਾ ਹੀ ਤੀਰ ਉਹਦੇ ਵੱਲ ਨੂੰ ਮੋੜ ਦੇਣਾ, ਉਹਦਾ ਤੀਰ ਫੜ ਕੇ ਨਾ ਆਉਂਦਾ ਉਹਦਾ ਹੀ ਮਾਰ ਦੇਣਾ ਪੁੱਠਾ। ਕਿਵੇਂ? ਜਿਵੇਂ ਜਿੱਦਾਂ ਉਹਨਾਂ ਨੇ ਗੱਲ ਕੀਤੀ ਨਾ ਆ ਕੇ ਆਪਣੇ ਤਰਖੀ ਲੈਣ, ਬਈ ਅੱਖ ਨਾਲ ਪਰਮੇਸ਼ਰ ਦੀ ਨਾ ਵੀ ਦਿਖਾਓ, ਦਰਸ਼ਨ ਕਰਾਓ, ਦਰਸ਼ਨ ਕਰਾਓ। ਤੁਸੀਂ ਕਹਿੰਦੇ ਰੱਬ ਹੈਗਾ ਦਿਖਾਓ, ਤਰਕ ਕੀਤਾ ਨਾ ਦਿਖਾਓ, ਤਰਕ ਦਾ ਬਿਤਰਕ ਵੀ ਕੀਤਾ ਬਈ ਜਦ ਅੱਜ ਤੱਕ ਕਿਸੇ ਨੇ ਕਿਹਾ ਹੀ ਨੀ, ਅਸੀਂ ਕਹਿੰਦੇ ਦੀਦਾ ਨੀ, ਤੁਹਾਡਾ ਇਹ ਤਰਕ ਹੀ ਗਲਤ ਹੈ, ਤੁਸੀਂ ਮੂਰਖੋ। ਮਹਾਰਾਜ ਸੀ ਨੇ ਉਹਨਾਂ ਦੇ ਤੀਰ, ਜੇ ਤਾਂ ਕੋਈ ਕਹਿੰਦਾ ਹੋਵੇ ਵੀ ਰੱਬ ਦਿੰਦੇ ਤਾਂ ਇਹਦਾ ਕਹੋ ਦਿਖਾਓ, ਤੁਹਾਡਾ ਤਾਂ ਸਵਾਲ ਹੀ ਗਲਤ ਹੈ ਤਾਂ ਤਰਕ ਹੀ ਤੁਹਾਡਾ ਗਲਤ ਹੈ, ਇਹਦਾ ਮਤਲਬ ਇੱਥੋਂ ਹੀ ਸਾਬਤ ਹੁੰਦਾ ਤੁਸੀਂ ਮੂਰਖੋ। ਉਹਨਾਂ ਦਾ ਤਰਕ ਬਤਰਕ ਕਰਕੇ ਸੀਨੇ ਚ ਮਾਰਿਆ ਉਹਨਾਂ ਦੇ, ਇਹ ਤਾਂ ਸਵਾਲ ਹੀ ਨੀ ਪੈਦਾ ਹੁੰਦਾ। ਤੁਸੀਂ ਕਹੋ ਵੀ ਜੇ ਤੁਸੀਂ ਅੱਖ ਨੂੰ ਕਹਿਣਾ ਦੀਦਾ ਨੀ, ਹੱਥਾਂ ਸਾਡੇ ਗਿਆਨ ਇੰਦਰਾਂ ਤੋਂ ਭਰੇ ਹੈ, ਫਿਰ ਉਹਦਾ ਦਰਸ਼ਨ ਕਿਵੇਂ ਹੁੰਦਾ ਹੈ ਜਾਂ ਦਰਸ਼ਨ ਦੀ ਗੱਲ ਕੀਤੀ ਹੋਈ ਹੈ? ਇਹ ਸਵਾਲ ਬਣਦਾ ਤੁਹਾਡਾ, ਤੁਹਾਨੂੰ ਤਾਂ ਸਵਾਲ ਹੀ ਨੀ ਕਰਨਾ ਆਉਂਦਾ, ਤੁਸੀਂ ਬੜੇ ਫੰਨੇਖਾ ਬਣੇ ਬੈਠੇ, ਤੁਹਾਨੂੰ ਤਾਂ ਇਹੀ ਨੀ ਪਤਾ ਸਵਾਲ ਕਿਵੇਂ ਕਰੀਦਾ। ਆਪਣਾ ਜੋ ਸਵਾਲ ਹੈ ਤੁਹਾਨੂੰ ਸਵਾਲ ਹੀ ਰੱਖਣ ਨੀ ਆਇਆ ਸਾਡੇ ਸਾਹਮਣੇ, ਤੁਸੀਂ ਜਵਾਬ ਭਾਲ ਦਿਓ। ਸਵਾਲ ਮੈਂ ਆਪਣੇ ਕੋਲੋਂ ਦੱਸ ਕੇ ਫਿਰ ਉਹਨੂੰ ਜਵਾਬ ਦਿੱਤਾ, ਆਪੇ ਠੰਡੇ ਹੋਣਾ ਤਾਂ ਆਪੇ ਪਤਾ ਲੱਗ ਗਿਆ ਵੀ ਤੁਸੀਂ ਕਿੱਥੇ ਖੜੇ ਹੋ। ਆਪਣੇ ਆਪ ਨੂੰ ਪਤਾ ਨੀ ਕੀ ਸਮਝਦੇ ਹੋ, ਅਕਲਮੰਦ ਸਮਝਦੇ ਤੁਹਾਡੇ ਪਤਾ, ਅਕਲ ਵਾਲੇ ਦਾ ਰਾਹ ਨੀ ਪਾਇਆ ਜੋ ਤੁਸੀਂ ਅਕਲ ਵਾਲੇ, ਉਹ ਜਿਹੜੇ ਲੋਕਾਂ ਨੂੰ ਤੁਸੀਂ ਪੜ੍ਹਿਆ ਅਕਲ ਵਾਲੇ ਨਹੀਂ ਸੀ ਤੁਹਾਨੂੰ, ਹਾਂ ਥੋਤੋ ਜ਼ਿਆਦਾ ਅਕਲ ਵਾਲੇ ਹੁੜ ਗਏ। ਦੇਖੋ ਨਾ ਜਿਹੜਾ ਵੀ ਪਾਣੀ ਚਾਹੇ ਥੋੜਾ ਹੋਵੇ, ਦੂਏ ਪਾਣੀ ਤੋਂ ਉੱਚਾ ਖੜਾ, ਸਮੁੰਦਰ ਦੇ ਵਿੱਚ ਸਭ ਤੋਂ ਜ਼ਿਆਦਾ ਪਾਣੀ ਹੈ, ਕੋਈ ਛੋਟੀ ਤੋਂ ਛੋਟੀ ਨਦੀ ਵੀ ਆਉਂਦੀ ਹੈ ਪਾਣੀ ਉਹ ਉੱਚਾ ਹੁੰਦਾ ਸਮੁੰਦਰ ਚ ਪੈ ਜਾਂਦਾ। ਆਪ ਤੇ ਉੱਚਾ ਗਿਆਨ ਆਪਣੇ ਵਾਸਤੇ ਵੱਡਾ ਲੱਗਦਾ ਹੁੰਦਾ ਕਿ ਮੇਰਾ ਗਿਆਨ ਥੱਲੇ ਦੇ ਲੈਵਲ ਦਾ ਹੈ, ਉਸ ਪੁਆਇੰਟ ਤੇ ਇਕੱਲੇ ਤੇ ਜਿਹੜਾ ਪੁਆਇੰਟ ਉਹ ਦੱਸ ਰਿਹਾ। ਜਿਹੜਾ ਅਬ੍ਰਹਮ ਗਿਆਨ ਦਾ ਹੈ ਇੱਕ ਧਾਰਾ ਹੈ ਚਾਹੇ ਛੋਟੀ ਜੀ ਪਰ ਉੱਚੀ ਇੰਨੀ ਹੈ, ਦੁਨੀਆਂ ਦੇ ਜਿਹੜੇ ਗਿਆਨ ਨੇ ਸਮੁੰਦਰ ਨੇ ਉਹਨਾਂ ਨਾਲ ਉੱਚੀ ਜਗ੍ਹਾ ਖੜੀ ਹੈ ਇਹ, ਇਸ ਕਰਕੇ ਗੰਗਾ ਉੱਚੀ ਹੈ ਨਾ ਉੱਤੇ ਨੂੰ ਜਾ ਰਹੀ ਹੈ, ਉਹ ਥੱਲੇ ਨੂੰ ਜਾ ਰਹੇ ਨੇ ਗਿਆਨ, ਉਹ ਗਹਿਰਾਈ ਵੱਲ ਨੂੰ ਜਾ ਰਹੇ ਨੇ। ਜ਼ਮੀਨ ਨੂੰ ਜਿਹੜਾ ਖੋਲ ਰਿਹਾ ਹੋਰ ਗਹਿਰਾਈ ਵੱਲ ਖੋਲ ਰਿਹਾ, ਪਤਾਲ ਜਿਹੜਾ ਖੋਲ ਰਿਹਾ ਉਹ ਥੱਲੇ ਨੂੰ ਹੋਰ ਖੋਲ ਰਿਹਾ।
ਤਪਤ ਪ੍ਰਤਾਪਣੀ ਜਪਤ ਜਿਵੇਂ
ਤਪਤ, ਦੇਖੋ ਜਿਹੜੇ ਤਪਤ ਨੇ ਜਿਨ੍ਹਾਂ ਕੋਲ ਗਿਆਨ ਪ੍ਰਚੰਡ ਹੈ ਪਹਿਲਾਂ,
ਪ੍ਰਤਾਪਣੀ
ਉਹਨਾਂ ਨੂੰ ਹੋਰ ਪ੍ਰਚੰਡ ਕਰਨਾ। ਜੇ ਪਹਿਲਾਂ ਹੀ ਕੋਈ ਗੱਲ ਹੈ ਪ੍ਰਚੰਡਤਾ ਕਿਸੇ ਕੋਲ ਗਿਆਨ ਦੀ, ਉਹਨੂੰ ਹੋਰ ਪ੍ਰਤਾਪ ਉਹਦਾ ਵਧਾਉਣਾ ਹੈ। ਜੇ ਕਿਸੇ ਦਾ ਪ੍ਰਤਾਪ ਪਹਿਲਾਂ ਹੈਗਾ ਤਾਂ ਉਹਨੂੰ ਹੋਰ ਪ੍ਰਤਾਪ ਕਰਨਾ, ਤਾਪ ਤੇ ਤਾਪ ਹੋਰ ਚੜ੍ਹਨਾ ਤੇ ਗਿਆਨ ਤੇ ਹੋਰ ਗਿਆਨ ਚੜ੍ਹਨਾ।
ਜਪਤ ਜਿਵੇਂ
ਜਪਤ ਜਿਵੇ
ਜਪਤ ਜਿਵੇ
ਜਿਹੜਾ ਤੈਨੂੰ ਜਪ ਲੈਂਦਾ ਨਾ ਸਮਝ ਲੈਂਦਾ ਪੂਰਾ, ਉਹ ਫਿਰ ਹਮੇਸ਼ਾ ਵਾਲੇ ਹੀ ਜਿਉਂਦਾ ਹੋ ਜਾਂਦਾ, ਹਮੇਸ਼ਾ ਜਿਉਂਦਾ। ਜਿਵੇ ਜੀ ਜਿਉ ਜਾਂਦਾ ਜਿਉਂਦਾ ਹੀ ਰਹਿੰਦਾ, ਫਿਰ ਉਹ ਮਰਦਾ ਹੀ ਨਹੀਂ।
ਜਪਤ ਜਿਵੇ
ਹਾਂ ਜਪਤ ਜਪ ਲੈਂਦਾ ਜਿਹੜਾ ਜਿਹੜਾ ਸਾਰਾ ਹੀ ਸਮਝ ਲੈਂਦਾ ਤੈਨੂੰ, ਜਿਹੜਾ ਗੁਰਮਤ ਨੂੰ ਸਾਰੀ ਨੂੰ ਸਮਝ ਲੈਂਦਾ, ਜਿਹਨੂੰ ਪੂਰੀ ਸਮਝ ਆ ਜਾਂਦੀ ਹੈ, ਉਹ ਨੀ ਫਿਰ ਮਰਦਾ। ਇਹ ਇਹਦਾ ਮਤਲਬ ਜੀਵੇ ਲਫ਼ਜ਼ ਹੈ, ਜਿਵੇ ਰਖਤ ਲਿਖ ਦਿੱਤਾ ਸਿਆਰੀ ਭਾਰਤੀ ਬਿਹਾਰੀ ਦੇ ਥੋਂ ਕਵਿਤਾ ਬਣਾਉਣੀ ਦੇ ਵਿੱਚ। ਜੀਵੇ ਦਾ ਮਤਲਬ ਦੀਦਾ ਹੈ ਜਿਵੇ ਬਣਾ ਦਿੱਤਾ।
ਜੈ ਜੈ ਹੋਸੀ ਸ਼ਸਤਰ ਪ੍ਰਕਰਖਣੀ ਆਦ ਅਨੀਲ ਅਗਾਧ ਅਭੇ।
ਜੈ ਜੈ ਹੋਸੀ
ਸ਼ਸਤਰ ਪ੍ਰਕਰਖਣੀ
ਸ਼ਸਤਰ ਪ੍ਰਕਰਖਣੀ, ਦੇਖੋ ਸ਼ਸਤਰਾਂ ਦਾ ਪ੍ਰਹਾਰ ਕਰਦੀ ਹੈ ਸਾਰੀ ਜਗ੍ਹਾ, ਪਰ ਜੀਵਨ ਦਾਨ ਦੇ ਰਹੀ ਹੈ। ਕੈਸੇ ਸ਼ਸਤਰ ਨੇ ਤੇਰੇ ਸੁਖ ਦੇ ਰਹੀਆਂ, ਸ਼ਸਤਰਾਂ ਚਲਾ ਰਹੀਆਂ, ਹਥਿਆਰ ਦੇਰ ਵੰਡ ਰਹੀਆਂ ਸੁਖ। ਇਹ ਸੁਖਦਾਇਕ ਹਥਿਆਰ ਇਹਨੇ ਸਾਰੇ, ਦੁਖਦਾਇਕ ਨਹੀਂ ਕੋਈ ਵੀ। ਦੁੱਖਾਂ ਨੂੰ ਕੱਟ ਰਹੀਆਂ, ਹਥਿਆਰ ਚਲਾ ਰਹੀਆਂ, ਸਾਰਿਆਂ ਦੇ ਤਰਕ ਤੀਰ ਮਾਰ ਰਹੀਆਂ, ਤਲਵਾਰਾਂ ਚਲਾ ਰਹੀਆਂ, ਤੋਪਾਂ ਦੇ ਗੋਲੇ ਚਲਾ ਰਹੀਆਂ। ਇਹਨਾਂ ਕੁਛ ਕਰਕੇ ਕੀ ਬਣ ਰਹੀਆਂ ਸੁਖ? ਸ਼ਸਤਰ ਪ੍ਰਕਰਖਣੀ ਅੱਗੇ ਦੇਖ,
ਆਦ ਅਨੀਲ ਅਗਾਧ ਅਭੇ।
ਆਦ ਅਨੀਲ ਅਗਾਧ ਅਭੇ, ਆਦ ਅਨੀਲ ਅਗਾਧ, ਆਦ ਤੋਂ ਲੈ ਕੇ ਹੀ ਇਹ ਕੰਮ ਹੈ ਤੇਰਾ। ਇਸੇ ਤਰ੍ਹਾਂ ਕੱਟ ਕੱਟ ਕੇ ਸਾਰਿਆਂ ਨੂੰ ਨਾ, ਘੜ ਘੜ ਕੇ ਘੜੀਏ ਘੜੀਏ ਮਾਰੀਏ, ਤੇ ਘੜੀਏ ਸੁਰਤ ਮਤ ਮਨ ਬੁੱਧ, ਤੇ ਘੜੀਏ ਸੁਰਾਂ ਸਿੱਧਾਂ ਕੀ ਸੁਧ। ਸਾਰਿਆਂ ਨੂੰ ਘੜ ਵੀ ਰਹੀ ਹੈ, ਆ ਘੜੀਏ ਘੜੀਏ ਮਾਰੀਏ ਮਾਰ ਵੀ ਰਹੀ ਹੈ। ਸੱਟ ਮਾਰੇ ਦੇ ਬਿਨਾਂ ਘੜਿਆ ਨਹੀਂ ਨਾ ਜਾਂਦਾ ਸੋਨਾ, ਸੋਨਾ ਘੜ ਮਾਰ ਤੇ ਵੀ ਸੱਟ ਮਾਰਨੀ ਪੈਂਦੀ ਹੈ। ਗਹਿਣੇ ਕੀਮਤ ਰਾਜੇ ਦੇ ਸਿਰ ਤੇ, ਸੈਨ ਸ਼ਾਹ ਦੇ ਸਿਰ ਤੇ ਹੁੰਦਾ ਤਾਜ, ਸੈਨ ਸ਼ਾਹ ਸਾਰਿਆਂ ਦੇ ਸਿਰ ਤੇ ਹੁੰਦਾ, ਤਾਜ ਉਹਦੇ ਸਿਰ ਤੇ ਹੁੰਦਾ, ਕਰਨਾ ਉਹਨੂੰ ਵੀ ਸੱਟ ਮਾਰ ਕੇ ਪੈਂਦਾ। ਘੜਿਆ ਹੋਇਆ ਜਾਂਦਾ, ਜੇ ਘੜਿਆ ਜਾਂਦਾ ਸੋਨਾ, ਹੀਰੇ ਜੜੇ ਜਾਂਦੇ ਨੇ ਫਿਰ ਉਹਦੇ ਸਿਰ ਤੇ ਹੈ, ਜੇ ਡਲਾ ਪਿਆ ਹੋਵੇ ਉੱਥੇ ਉਹ ਰੱਖ ਲੂ ਸਿਰ ਤੇ, ਸੋਨੇ ਦਾ ਡਲਾ ਰੱਖ ਲੂ ਸਿਰ ਤੇ, ਉਹ ਨਹੀਂ ਰੱਖਦਾ ਨਾ, ਪਰ ਘੜੇ ਤੇ ਹੀ ਬਣਦਾ, ਘੜੇ ਤੇ ਕੀਮਤ ਬਣਦੀ ਆ ਉਹਦੀ, ਫਿਰ ਸਿਰ ਤੇ ਟਿਕਦਾ ਜਾ ਕੇ ਰਾਜੇ ਦੇ ਵੀ ਤਾਜ ਬਣ ਕੇ।
ਚੰਚਲਾ ਚਖੰਗੀ ਅਲਕ ਭੁਜੰਗੀ ਤੁੰਦ ਤਰੰਗਣੀ ਤਿਛ ਸਰੇ।
ਚੰਚਲਾ
ਚਖੰਗੀ
ਚਖੰਗੀ ਜਿਹੜੀ ਤੇਰੀ ਬੁੱਧੀ ਆ ਨਾ, ਬਹੁਤ ਤੇਜ ਹੈ ਉਹਦੀ ਜਿਹੜੀ ਆ ਨਾ ਤੇਜ਼ੀ, ਮਨ ਨੂੰ ਜ਼ਿਆਦਾ ਤੇਜ ਹੈ ਨਾ, ਮਨ ਬਹੁਤ ਤੇਜ ਹੈ, ਮਨ ਨੂੰ ਘੇਰਨ ਵਾਲੀ ਬੁੱਧੀ ਉਦੋਂ ਵੀ ਤੇਜ ਹੈ। ਚੰਚਲ ਹੈ, ਮਨ ਚੰਚਲ ਹੈ ਨਾ, ਮਨ ਚੰਚਲ ਹੈ ਨਾ, ਇਹ ਬੁੱਧੀ ਹੋਰ ਚੰਚਲਾ ਚਖੰਗੀ ਹੈ, ਇਹਦੇ ਨਾਲ ਹੋਰ ਲੱਗ ਗਈ ਇੱਕ
ਚੰਚਲਾ ਚਖੰਗੀ।
ਇਹ ਚੰਚਲਾ ਤਾਂ ਹੈ, ਉਹ ਨਾਲ ਚਖੰਗੀ ਵੀ ਹੈ, ਮਨ ਨੂੰ ਹੈ ਨਾ ਜਿਹੜੀ, ਇਹਦੇ ਜਿਹੜੇ ਅੰਗ ਨੇ ਨਾ, ਇਹ ਕੁਛ ਬਹੁਤ ਹੀ ਤੇਜ਼ ਨੇ, ਤੇਜ਼ ਤੀਰਾਂ ਵਰਗੇ ਤਲਵਾਰ ਘੋੜੇ। ਚਖੰਗੀ ਦੇਖੋ ਅੱਗੇ ਕੀ ਹੈ,
ਚਖੰਗੀ ਅਲਕ ਭੁਜੰਗੀ,
ਅਲਕ ਭੁਜੰਗੀ, ਔਰ ਜਿਹੜੀ ਤੇਰੀ ਸੁਰਤ ਹੈ ਉਹ ਲੱਟ, ਕਹਿੰਦੇ ਨੇ ਸ਼ਿਵਜੀ ਨੂੰ, ਲੱਟ ਨਹੀਂ ਹੁੰਦੀ ਸੁਰਤ ਹੁੰਦੀ ਹੈ, ਲਾਟ ਹੈ ਸਰੀਰ ਦੀ ਹੁੰਦੀ ਹੈ, ਅੰਦਰਲੇ ਸਰੀਰ ਦੀ ਜਿਹੜੀ ਲਾਟ ਹੈ ਉਹ ਸੁਰਤ ਹੁੰਦੀ ਹੈ, ਔਰ ਸੁਰਤ ਕਿਵੇਂ ਅਲਕ 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 ਕਹਿੰਦੇ ਲੱਟ ਨੂੰ, ਸੁਰਤ ਨੂੰ ਭੁਜੰਗੀ, ਉਹ ਜੇ ਸੁਰਤ ਬਾਹਰ ਜਾਂਦੀ ਹੈ ਉਸਨੂੰ ਕਿਹਾ ਮਨ ਮੁੰਡਿਆ ਨਹੀਂ, ਹਿਰਦੇ ਚ ਜਿਹੜੀ ਸੁਰਤ ਪੈਦਾ ਹੁੰਦੀ ਉਹਦੀ ਗੱਲ ਹੈ, ਜਿਹੜੀ ਦਿਮਾਗ ਚੋਂ ਸੁਰਤ ਪੈਦਾ ਹੁੰਦੀ ਉਹਦੀ ਗੱਲ ਹੋਰ ਹੈ। ਇੱਕ ਦਿਮਾਗ ਚੋਂ ਪੈਦਾ ਹੁੰਦੀ ਹੈ ਚੀਜ਼, ਇੱਕ ਹਿਰਦੇ ਚ ਪੈਦਾ ਹੁੰਦੀ ਹੈ, ਇੱਕ ਵਿਵੇਕ ਬੁੱਧੀ ਚੋਂ ਪੈਦਾ ਹੁੰਦੀ ਹੈ, ਇੱਕ ਮਨ ਬੁੱਧੀ ਚੋਂ ਪੈਦਾ ਹੁੰਦੀ।
ਚੰਚਲਾ ਚਖੰਗੀ ਅਲਕ ਭੁਜੰਗੀ,
ਅਲਕ ਭੁਜੰਗੀ ਭੁਜੰਗੀ ਹੈ ਉਹ, ਸੱਪ ਜਿਵੇਂ ਦਾ ਬੱਚਾ ਹੁੰਦਾ ਨਾ ਜਿਹੜਾ ਐ ਤੇਜ, ਛੋਟਾ ਬੱਚਾ ਬਹੁਤ ਤੇਜ ਹੁੰਦਾ ਸੱਪ ਦਾ, ਦੇਖੋ ਕਿਵੇਂ ਕਰਦਾ ਹੁੰਦਾ, ਬਹੁਤ ਛੋਟਾ ਜਿਹਾ ਜਿਹੜਾ ਬੱਚਾ ਹੁੰਦਾ ਕਰਦਾ ਨਾ, ਬਹੁਤ ਤੇਜ਼ੀ ਨਾਲ ਹਿਲਦਾ, ਇਹੋ ਜਿਹੀ ਤੇਜ਼ੀ ਹੈ ਜਿਵੇਂ ਬਹੁਤ ਛੋਟੇ ਸੱਪ ਦੇ ਬੱਚੇ ਤੇਜ਼ੀ ਹੁੰਦੀ ਹੈ।
ਅਲਕ ਭੁਜੰਗੀ ਤਨ ਤੁੰਦ ਤਰੰਗਣੀ,
ਤੁੰਦ ਤਰੰਗਣੀ, ਤਰੰਗਣੀ ਘੋੜੀ ਹੁੰਦੀ ਹੈ ਜਾਂ ਫਿਰ ਬਹੁਤ ਤੇਜ਼ ਦੌੜਨ ਵਾਲੀ ਘੋੜੀ ਵਰਗੀ ਉਹਦੀ ਚਾਲ ਹੈ, ਜਾਂ ਤਾਂ ਉਹੀ ਜੀ ਹੈ ਸੱਪ ਦੇ ਬੱਚੇ ਵਰਗੀ, ਜਾਂ ਫਿਰ ਤੇਜ਼ ਦੌੜਨ ਵਾਲੀ ਘੋੜੀ ਵਰਗੀ ਚਾਲ ਹੈ।
ਤਿੱਛ ਸਾਰੇ,
ਜਾਂ ਫਿਰ ਇਹੋ ਜਿਹੀ ਹੈ ਜਿਵੇਂ ਬਹੁਤ ਤਿੱਖੇ ਤੀਰ ਚੱਲਦੇ ਨਾ, ਤੀਰ ਹੁੰਦੇ ਨੇ ਜਿਵੇਂ ਤੀਰ ਜਾਂਦਾ, ਇਹੋ ਜਿਹੀ ਚਾਲ ਹੈ ਉਹਦੀ, ਤਿੰਨ ਚਾਲਾਂ ਨਾਲ ਉਹਦਾ ਪੈਰਾਦਨ ਕੀਤਾ ਹੋਇਆ।
ਵਿਵੇਕ ਬੁੱਧੀ,
ਵਿਵੇਕ ਬੁੱਧੀ ਦਾ ਜਿਹੜਾ ਧਿਆਨ ਹੈ, ਸੁਰਤ ਹੈ ਉਹਦਾ,
ਚੰਚਲਾ
ਉਹ ਸੁਰਤੇ ਮਨ ਨੂੰ ਘੇਰਦੀ ਹੈ। ਫਿਰ ਉਹ ਘੇਰਦੀ ਹੈ,
ਕਰ ਕਸਾ ਕੁਠਾਰੇ ਨਰਕ ਨਿਵਾਰੇ ਅਦਮ ਉਧਾਰੇ ਤੂਰ ਭੁਜੇ।
ਕਰ ਕਸਾ ਕੁਠਾਰੇ, ਹੱਥ ਵਿੱਚ ਕੀ ਰੱਖਿਆ ਹੈ?
ਕਰ ਕਸਾ ਕੁਠਾਰੇ,
ਮਜ਼ਬੂਤ ਕਰਕੇ ਕੁਹਾੜਾ ਫੜਿਆ ਹੱਥ ਚ, ਕੁਠਾਰ, ਕੁਠਾਰ ਕੁਹਾੜੇ ਨੂੰ ਕਹਿੰਦੇ, ਬਜਰ ਕੁਠਾਰ ਮੋਹੇ ਹੈ ਛਿੰਨ, ਕਰ ਮਿੰਨਤ ਲੱਗ ਪਾਏ। ਬਜਰ, ਬਜਰ ਬਜਰ ਨੀ ਹੈ ਲਫ਼ਜ਼, ਬਜਰ ਹੈ, ਬਜਰ ਦਾ ਹੁੰਦਾ ਜਿਹਨੂੰ ਜੰਗ ਨੀ ਲੱਗਦੀ, ਪੁਰਾਣਾ ਨੀ ਹੁੰਦਾ ਜਿਹੜਾ ਕੁਹਾੜਾ, ਉਹ ਕੀ ਹੈ? ਉਹ ਆ ਗਿਆ ਸ਼ਬਦ ਉਪਦੇਸ਼, ਇਹ ਜਿਹੜਾ ਉਪਦੇਸ਼ ਹੈ ਨਾ, ਆਹ ਇਹ ਕੁਠਾਰ ਹੈ, ਤਤ ਗਿਆਨ।
ਕਰ ਕਸਾ ਕੁਠਾਰੇ ਨਰਕ ਨਵਾਰੇ,
ਅਰੇ ਕੁਹਾੜਾ ਕਰਦਾ ਕੀ ਹੈ? ਵੱਢਦਾ ਨੀ ਹੈ, ਨਰਕ ਨਿਵਾਰਨ ਕਰਦਾ, ਨਰਕ ਦੀਆਂ ਉਹ ਜਿਹੜੀਆਂ ਨੇ ਨਾ ਲਜਾਣ ਵਾਲੀਆਂ ਜਜ਼ੀਰਾਂ, ਜਿਹੜੀਆਂ ਨਰਕ ਚ ਬੰਨ ਕੇ ਜਜ਼ੀਰਾਂ ਰੱਖਣ ਵਾਲੀਆਂ, ਉਹ ਵੱਢ ਦਿੰਦਾ ਜਜ਼ੀਰਾਂ, ਉਹ ਕੱਟਣੀਆਂ ਨੇ ਇਹਦੇ ਨਾਲ।
ਆਦਮ ਉਧਾਰੇ,
ਉਹ ਬੜੀ ਉਹਨੂੰ ਛਡਾਉਣਾ, ਛਡਾਉਣ ਵਾਸਤੇ ਹੈ ਕੁਹਾੜਾ, ਇਹ ਔਗਣ ਕੱਟਣ ਵਾਲਿਆ ਕੁਹਾੜਾ, ਔਗਣ ਕੱਟਦਾ ਲੋਕਾਂ ਦੇ, ਹੋਰ ਨੀ ਕੁਛ ਕਰਦਾ, ਨਾਨਕ ਔਗਣ ਜੇਤੜੇ ਤੇਤੇ ਗਲੀ ਜਜ਼ੀਰ, ਇਹ ਔਗਣ ਕੱਟ ਰਿਹਾ ਸਾਡੇ ਗੁਰਬਾਣੀ, ਕੁਹਾੜੇ ਨੂੰ ਸਰਦੀ ਪਾੜ ਰਹੀ, ਸਰਪਾੜਨ ਵਾਲਾ ਕੁਹਾੜਾ ਨੀ ਹੈ, ਇਹ ਔਗਣ ਕੱਟਣ ਵਾਲਾ, ਛਡਾਉਣ ਵਾਲਾ ਜੰਮਦੇ ਜਾਲ ਚੋ।
ਆਦਮ ਉਧਾਰੇ,
ਆਦਮ ਫਿਰ ਆਦਮ ਆ ਗਿਆ,
ਆਦਮ ਉਧਾਰੇ,
ਉਹਨੇ ਫਸੇ ਨੇ ਨਾ ਜੰਮ ਜਜ਼ੀਰੇ ਚ, ਵਜੇ ਨੇ ਉਹਨਾਂ ਨੂੰ ਛਡਾਉਣ ਵਾਸਤੇ, ਉਧਾਰ ਕਰਨ ਵਾਸਤੇ।
ਤੂਰ ਭੁਜੇ,
ਤੂਰ ਭੁਜੇ, ਉਹ ਜਿਹੜੀ ਤੇਰੀ ਭੁਜਾ ਹੈ ਨਾ, ਭੁਜਾ, ਉਹ ਐ ਸਮਝ ਲਓ ਬਈ, ਤੂਰ ਕਹਿੰਦੇ ਨੇ ਤੁਰਾ ਹੁੰਦਾ ਨਾ, ਆਵਾਜ਼, ਭੁਜਾ ਚ ਤੇਰੀ ਚ ਇੱਕ ਕਿਸਮ ਦੀ ਆਵਾਜ਼ ਹੈ ਜਿਹੜੀ ਆਹ ਗੁਰਮਤ, ਜਿਹੜੀ ਤੇਰਾ ਆਵਾਜ਼ ਬੋਲੀ ਹੈ, ਬੋਲ, ਬੋਲ ਏ ਕੁਹਾੜਾ, ਸ਼ਬਦ ਏ ਕੁਹਾੜਾ, ਇਹੀ ਔਗੜ ਕੱਟ ਰਿਹਾ, ਇਹੀ ਛਡਵਾ ਰਿਹਾ, ਔਗੜ ਆਦਮਾਂ ਨੂੰ ਉਧਾਰ ਕਰ ਰਿਹਾ, ਸ਼ਬਦ ਹੈ ਸਭ ਕੁਛ, ਇਹੀ ਨਰਕ ਨਿਵਾਰਨ ਕਰ ਰਿਹਾ, ਸ਼ਬਦ ਉਪਦੇਸ਼, ਜਿਹੜਾ ਉਪਦੇਸ਼ ਇਹ ਜਿਹੜਾ ਗਿਆਨ ਹੈ, ਇਹਦੀ ਧਾਰ ਐਸੀ ਹੈ, ਇਹ ਸਭ ਕੁਛ ਕੱਟ ਦਿੰਦਾ, ਇਹਦੀ ਧਾਰ ਹੀ ਨਹੀਂ ਵਰਦੀ।
ਦਾਮਣੀ ਦਮੰਕੇ ਕੇਹਰ ਲੰਕੇ ਆਦ ਅਤੰਕੇ ਕਰੂਰ ਕਥੇ,
ਹੇ ਕੇਹਰ ਵਰਗੇ ਲੱਕ ਵਾਲੀ ਏ,
ਦਾਮਣੀ ਦਮੰਕੇ,
ਦਾਮਣੀ ਜਿਹੜੀ ਹੈਗੀ ਹੈ ਨਾ, ਜਿਵੇਂ ਬਿਜਲੀ ਪੈ ਜਾਂਦੀ ਹੈ, ਇਹ ਜੀ ਤੇਰੀ ਚਮਕ, ਜਿਹੜੀ ਬਿਜਲੀ ਹੈ, ਜਿਹੜੀ ਆਵਾਜ਼ ਹੈ, ਕੇਹਰ ਵਰਗੀ ਹੈ, ਆਵਾਜ਼ ਨਿਰਭੈਤਾ ਵਾਲੀ ਹੈ,
ਕੇਹਰ ਲੰਕੇ,
ਅਸਲ ਦੇ ਵਿੱਚ ਆਵਾਜ਼ ਹੈ, ਆਵਾਜ਼ ਕੇਹਰ ਵਰਗੀ ਹੈ, ਉਹਦੇ ਵਿੱਚ ਜਿਹੜਾ ਗਿਆਨ ਹੈ ਬਿਜਲੀ ਹੈ, ਪਾਉਂਦੇ ਸਾਰਿਆਂ ਦੇ।
ਆਦ ਅਤੰਕੇ ਕਰੂਰ ਕਥੇ,
ਆਦ ਅਤੰਕੇ, ਆਦ ਤੋਂ ਲੈ ਕੇ ਅਤੰਕ ਭੈ, ਭੈ ਭੀਤ ਕੀਤੇ ਹੋਏ ਨੇ, ਅਤੰਕ ਹੁੰਦਾ ਨਾ, ਅਤੰਕ, ਅਤੰਕ,
ਕਰੂਰ ਕਥੇ,
ਜਿਹੜੇ ਕਰੂਰ ਨੇ ਨਾ ਬਹੁਤ ਲੋਕ, ਭੈੜੇ ਲੋਕ ਨੇ, ਜ਼ਾਲਮ ਨੇ, ਉਹਨਾਂ ਦੇ ਮਨਾਂ ਤੇ ਆਦ ਤੋਂ ਹੀ ਲੈ ਕੇ ਤੇਰਾ ਭੈ ਬਣਿਆ ਹੋਇਆ, ਡਰਦੇ ਨੇ ਤੇਤੇ, ਪਾਪ ਕਰਦਾ ਪਾਪੀ ਡਰਦਾ, ਡਰ ਕਾਹਦਾ, ਤੇਰਾ ਡਰ ਹੈਗਾ, ਹੁਕਮ ਦਾ ਡਰ ਹੈ ਵੀ ਗਾਹ ਕੀ ਬਣੂ ਮੇਰਾ, ਜਾ ਕੇ ਪਾਪ ਕਰਦਾ ਵੀ ਹੈ ਔਰ ਡਰਦਾ ਵੀ ਹੈ, ਆਤੰਕ ਵੀ ਹੈ ਨਾਲ, ਆਤੰਕ ਤੇਰਾ ਹੀ ਹੈ, ਉਹਨੂੰ ਹੋਰ ਕਿਸੇ ਦਾ ਆਤੰਕ ਨਹੀਂ, ਪਾਪੀ ਪਾਪ ਕਰਦਾ ਤੇ ਅੰਦਰੋਂ ਡਰਦਾ ਡਰਦਾ ਕਹਿੰਦੇ ਤੇਰੇ ਸ਼ੁਰੂ ਤੋਂ ਹੀ ਡਰਦਾ।